ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 22ਵਾਂ ਹੈ ਮਾਈ ਦਾਸ ਅਤੇ ਮਾਣਕ ਚੰਦ। ਬੈਠੇ ਸਨ ਸ੍ਰੀ ਗੁਰੂ ਅਮਰਦਾਸ ਜੀ ਖੁਣੀ ਜਾ ਰਹੀ ਬਾਵਲੀ ਦੇ ਨੇੜੇ। ਆਪਣੀ ਸਿੱਖ ਸਭਾ ਵਿੱਚ ਬਾਵਲੀ ਦੀ ਕਾਰ ਵੇਖਦੇ ਕਿ ਇੱਕ ਸੱਜਣ ਪੁਰਖ ਜੋ ਆਪਣੇ ਚਿਹਰੇ ਦੀ ਆਭਾ ਤੋਂ ਕਾਲੀ ਅਤੇ ਕਰਮ ਦਾ ਆਚਾਰੀ ਪ੍ਰਤੀਤ ਦਿੰਦਾ ਸੀ ਆ ਗਿਆ। ਸਤਿਗੁਰ ਜੀ ਦੇ ਚੰਦ ਮੁਖ ਵੱਲ ਤੱਕਿਆ ਅਤੇ ਨੈਣ ਬੰਦ ਹੋ ਗਏ। ਇੱਕ ਝਲਕਾਰੇ ਹੀ ਮਗਨਤਾ ਛਾ ਗਈ। ਹੁਣ ਵਿਸਮੈ ਲੀਨ ਦੇ ਨੈਣ ਖੁੱਲ੍ਹਦੇ ਨਹੀਂ। ਇਸ ਦਾ ਨਾਂ ਸੀ ਮਾਈ ਦਾਸ। ਕਵੀ ਜੀ ਇਸ ਦੀ ਇਸ ਵਿਸਮੈਲੀਨ ਦਸ਼ਾ ਨੂੰ ਐਂ ਵਰਣਨ ਕਰਦੇ ਹਨ। ਮਾਈ ਦਾਸ ਬੈਸਨੋ ਦੇਖ, ਤਨ ਮਨ ਕੀ ਸੁਧ ਰਹੀ ਨ ਸੇਖ। ਹੇਰ ਸਰੂਪ ਮਸਤ ਹੋਏ ਰਹੋ, ਕੋ ਬਿਦ ਮੁਕਤੇ ਜਾਤ ਨ ਕਹੋ। ਮੁੰਦਰਿਤ ਕਰੇ ਬਿਲੋਚਨ ਜਬੈ, ਅੰਤਰ ਪੇਖਿਓ ਰੂਪ ਸੋ ਤਬੈ। ਕਿਤਕ ਬਾਰ ਨਹਿ ਨੈਨ ਉਗਾਰੇ, ਉਰਮੈ ਮੂਰਤ ਥਿਰੇ ਉਨਿਹਾਰੇ। ਫਿਰ ਜਦ ਨੈਣ ਖੁੱਲ੍ਹੇ ਤਾਂ ਗੁਰੂ ਅਮਰਦਾਸ ਜੀ ਆਪਣੇ ਸਰੂਪ ਵਿੱਚ ਜਗਮਗ ਕਰ ਰਹੇ ਨਜ਼ਰ ਪਏ। ਸ੍ਰੀ ਗੁਰੂ ਜੀ ਵੀ ਮਾਈ ਦਾਸ ਵੱਲ ਤੱਕੇ ਅਤੇ ਆਵਾਜ਼ ਦਿੱਤੀ, ਆਓ ਮਾਈ ਦਾਸ, ਆਓ ਭਗਤ ਜੀ, ਆ ਜਾਓ, ਆਓ ਬੈਠੋ। ਮਾਈ ਦਾਸ ਮਗਨੇ ਸਰੀਰ ਨਾਲ ਤੁਰਦਾ ਅਤੇ ਗਜ ਗਮਨ ਪੈਰ ਹੌਲੀ ਹੌਲੀ ਧਰਦਾ ਅੱਗੇ ਵਧਿਆ ਅਤੇ ਭਵਰੇ ਦੀ ਪ੍ਰੀਤ ਵਾਂਗ ਪ੍ਰੀਤ ਭਰਿਆ ਸੀਸ ਧਰ ਦੇ ਤੋ ਸੋ ਚਰਨਾ ਕਮਲਾਂ 'ਤੇ। ਸਤਿਗੁਰੂ ਜੀ ਨੇ ਸੀਸ 'ਤੇ ਹੱਥ ਧਰਿਆ, ਪਿਆਰ ਦਿੱਤਾ ਅਤੇ ਪੁੱਛਿਆ, ਕੁਸ਼ਲ ਸਹਿਤ ਹੋ ਭਗਤ ਜੀ? ਮਾਈ ਦਾਸ, ਆਪ ਦੇ ਪਾਵਨ ਦਰਸ਼ਨ ਨਾਲ ਹੁਣ ਸਰਵ ਕੁਸ਼ਲ ਹੋ ਗਈ ਹੈ। ਗੁਰੂ ਜੀ, ਭਗਤ ਤਾਂ ਸਦਾ ਕੁਸ਼ਲ ਹੁੰਦਾ ਹੈ। ਮਾਈ ਦਾਸ, ਸੱਚ ਫੁਰਮਾਇਆ ਨੇ, ਹੁਣੇ ਭਗਤੀ ਮਿਲੀ ਹੈ, ਕੁਸ਼ਲ ਹੁਣੇ ਨਾਲ ਹੀ ਮਿਲ ਗਈ ਹੈ। ਗੁਰੂ ਜੀ, ਅਤੇ ਭਗਤ ਜੀ, ਪਿਛਲੀ ਭਗਤੀ? ਮਾਈ ਦਾਸ, ਪਿਛਲੀ ਬਿਤਾ ਦਿੱਤੀ ਨੇ ਅਤੇ ਨਵੀਂ ਵਿੱਚ ਪਹੁੰਚਾ ਦਿੱਤਾ ਨੇ, ਹੁਣ ਤਾਂ ਉਹ ਵੀ ਸਫਲਾਈ ਹੀ ਸਮਝਾਂ। ਗੁਰੂ ਜੀ, ਕੀ ਬਾਤ ਹੈ ਪਿਛਲੀ? ਮਾਈ ਦਾਸ, ਲੰਮਾ ਕਿੱਸਾ ਹੈ ਅਤੇ ਖੇਚਲ ਨਾ ਹੋਵੇ ਅਤੇ ਕਿਰਪਾ ਪੂਰਵਕ ਸੁਣੋ ਤਾਂ ਸੰਖੇਪ ਕਰਕੇ ਸੁਣਾ ਦਿਆਂ। ਗੁਰੂ ਜੀ, ਹਾਂ ਮਾਈ ਦਾਸ, ਸੁਣਾ ਦੇ ਬਈ ਹੱਡ ਬੀਤੀ। ਮਾਈ ਦਾਸ, ਹੇ ਮਾਇਆ ਰੂਪ, ਮੈਂ ਨਰੇਲੇ ਪਿੰਡ ਦਾ ਰਹਿਣ ਵਾਲਾ ਹਾਂ। ਆਪ ਜਾਣਦੇ ਹੀ ਹੋ, ਮਾਝੇ ਵਿੱਚ ਹੈ ਇਹ ਪਿੰਡ। ਛੋਟੀ ਉਮਰਾਂ ਤੋਂ ਚੇਟਕ ਲੱਗੀ ਪਰਮਾਰਥ ਦੀ, ਰਸਤਾ ਮਿਲਿਆ ਇੱਕ ਵੈਸ਼ਨਵ ਸੋਬਤ ਵਿੱਚ ਕ੍ਰਿਸ਼ਨ ਉਪਾਸ਼ਨ ਦਾ। ਘਾਲ ਕੀਤੀ ਜੋ ਸਰ ਬਣ ਆਈ, ਸੰਜਮ ਧਾਰੇ ਆਚਾਰ ਧਾਰਨ ਕੀਤੇ, ਖਾਣ ਪਾਣ ਕਰਮ ਕਾਂਡ ਅਨੁਸਾਰ ਬਣਾਏ, ਮਾਲਾ ਫੇਰੀ ਅਤੇ ਕੰਠੀ ਧਾਰੀ, ਜੋ ਕੁਛ ਕਰਨੇ ਯੋਗ ਸੀ ਕੀਤਾ। ਪਰ ਨਾ ਤਾਂ ਇਸ਼ਟ ਦੇਵ ਦੇ ਦਰਸ਼ਨ ਹੋਏ, ਨਾ ਕਿਸੇ ਰੰਗ ਵਿੱਚ ਬਿਰਤੀ ਰਸਮੈ ਹੋਈ। ਕੁਛ ਚਿਰ ਬੀਤਿਆ ਹੈ ਕਿ ਆਪ ਦੇ ਪਿਆਰੇ ਕੁਛ ਸਿੱਖਾਂ ਨਾਲ ਮਿਲਣੇ ਦਾ ਅਵਕਾਸ਼ ਬਣਿਆ। ਉਹਨਾਂ ਦੀ ਬਿਰਤੀ ਦਾ ਟਿਕਾਓ, ਆਪ ਪਰ ਭਰੋਸਾ, ਪਰਮੇਸ਼ਰ 'ਤੇ ਨਿਸ਼ਠਾ, ਜਗਤ ਵਰਤਣ ਵਿੱਚ ਉਪਕਾਰ, ਆਪਣੀ ਰਹਿਣੀ ਵਿੱਚ ਸੁੱਚਤਾ ਦੇਖੀ, ਆਪ ਦੇ ਵੱਡੇ ਸਤਿਗੁਰਾਂ ਦੀ ਕੀਰਤੀ ਸੁਣੀ, ਬਾਣੀ ਵੀ ਕੰਨੀ ਪਈ, ਉਤਕੰਠਾ ਹੋ ਆਈ ਕਿ ਚਰਨ ਸ਼ਰਨ ਪ੍ਰਾਪਤ ਹੋ ਕੇ ਦਿਲ ਦੇ ਸ਼ੰਕੇ ਦੂਰ ਕਰਾਂ ਅਤੇ ਆਪਣੇ ਕੀਤੇ ਸਾਧਨਾ ਅਤੇ ਸਮਝੇ ਵਿਚਾਰ ਪੜ੍ਹੇ ਸਿਧਾਂਤਾਂ ਦੇ ਪ੍ਰਕਾਸ਼ ਵਿੱਚ ਆਪਣੇ ਮਾਰਗ ਨੂੰ ਸਮਝਾਂ, ਜੋ ਮੈਨੂੰ ਵੀ ਮਨੋਵਾਛਿਤ ਪ੍ਰਾਪਤ ਹੋ ਜਾਵੇ। ਇਸ ਭਾਵਨਾ ਨਾਲ ਹਾਜ਼ਰ ਹੋਇਆ, ਪਰ ਪਤਾ ਲੱਗਾ ਕਿ ਲੰਗਰ ਤੋਂ ਪ੍ਰਸ਼ਾਦ ਪਾਏ ਬਿਨਾਂ ਦਰਸ਼ਨ ਨਹੀਂ ਹੋ ਸਕਦੇ। ਮੈਂ ਫਿਰ ਆਪ ਦੇ ਲੰਗਰ ਦੀ ਮਰਿਆਦਾ ਦੇਖਣ ਗਿਆ ਤਾਂ ਕੀ ਡਿੱਠਾ ਕਿ ਇਸ ਥਾਂ ਜੋ ਭੋਜਨ ਤਿਆਰ ਹੁੰਦਾ ਹੈ, ਉਹ ਉਸ ਸੰਜਮ ਵਿੱਚ ਨਹੀਂ ਜਿਸ ਨੂੰ ਮੈਂ ਤਦੋਂ ਸੁੱਚ ਸਮਝਦਾ ਹੁੰਦਾ ਸੀ। ਕੀ ਡਿੱਠਾ ਕਿ ਇੱਥੇ ਅੰਨ ਪਕਾਉਣ ਵਾਲੇ ਹਰ ਜਾਤੀ ਦੇ ਹਨ, ਪੰਗਤ ਸਭ ਜਾਤੀਆਂ ਦੀ ਇਕੱਠੀ ਲੱਗਦੀ ਹੈ। ਮੈਂ ਜਾਤਾ ਇਹ ਅੰਨ ਪਾ ਕੇ ਮੈਂ ਆਪਣੇ ਸੁੱਚ ਸੰਜਮ ਦੇ ਧਰਮ ਤੋਂ ਗਿਰ ਜਾਵਾਂਗਾ। ਇਸ ਲਈ ਜਿਸ ਦਰਸ਼ਨ ਦੇ ਆਦਿ ਵਿੱਚ ਆਪਣੇ ਧਰਮ ਤੋਂ ਗਿਰਾਵ ਹੋਵੇ, ਉਹ ਚਾਹੋ ਕਿਤਨਾ ਚੰਗਾ ਹੋਵੇ, ਧਾਰਨ ਨਾ ਕਰਾਂ ਤਾਂ ਠੀਕ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਮੈਂ ਮੁੜ ਘਰ ਚਲਾ ਗਿਆ, ਪਰ ਚਿੱਤ ਨੂੰ ਉੱਚੜ ਚਿੱਤੀ ਚੰਬੜੀ ਰਹੀ, ਚੈਨ ਨਾ ਲੈਣ ਦੇਵੇ। ਹਰ ਪਲ ਚਸਾ ਚੋ ਪਵੇ ਜਿਵੇਂ ਕੁਛ ਚੋਰੀ ਹੋ ਗਿਆ ਹੈ, ਜਾਂ ਹੱਥ ਆਇਆ ਕੁਛ ਚਲਾ ਗਿਆ ਹੈ, ਜਾਂ ਵਿਚਲ ਗਿਆ ਹੈ ਕੁਛ ਸੌਰਦਾ ਸੌਰਦਾ। ਚਰਨਾਂ ਵਿੱਚ ਚਿਲਬਿਲ ਹੋਵੇ, ਚਲ 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 ਦੀ ਉਛਾਲ ਉਛਲੇ। ਚਿੱਤ ਨੂੰ ਪੁੱਛਾਂ ਕਿੱਧਰ ਚੱਲ, ਪਰ ਪਤਾ ਨਾ ਲੱਗੇ। ਚੋਖਾ ਚਿਰ ਸੋਚ ਸੋਚ ਮੈਂ ਦੁਆਰਕਾ ਚੱਲਣ ਦੀ ਚਿਤਵਨੀ ਚਿਤਵ ਲਈ। ਚੱਲ ਹੀ ਪਿਆ ਇੱਕ ਦਿਨ, ਦੂਰ ਵਾਟਾਂ ਔਖੇ ਪੈਂਡੇ, ਕਿਤੇ ਜਾ ਨੇੜੇ ਅਪੜਿਆ ਤਾਂ ਇੱਕ ਗਹਿਬਰ ਬੰਨ ਆ ਗਿਆ। ਏਕਾਦਸ਼ੀ ਦਾ ਬ੍ਰਤ ਸੀ ਮੈਂ ਧਾਰਨ ਕੀਤਾ ਹੋਇਆ, ਨਿਰਜਲ ਨਿਰਅਨ ਬ੍ਰਤ। ਬਰਖਾ ਉਤਰ ਪਈ, ਬੰਨ ਦੇ ਇੱਕ ਬ੍ਰਿਛ ਦੀ ਖੋੜ ਵਿੱਚ ਖੋੜ ਕੇ ਬਰਖਾ ਤੋਂ ਬਚਾਓ ਕੀਤਾ ਤਨ ਦਾ। ਇੱਥੇ ਹੀ ਰਾਤ ਬੀਤੀ, ਦੁਆਦਸ਼ੀ ਆ ਗਈ। ਠੰਡ ਭੁੱਖ ਥਕਾਨ ਨੇ ਵਿਆਕੁਲ ਕਰ ਦਿੱਤਾ। ਮੈਂ ਜਾ ਤਾਂ ਆ ਗਈ ਏ ਲੈਣ ਜੋ ਲੈ ਜਾਂਦੀ ਏ ਅੰਤ ਸਭ ਕਿਸੇ ਨੂੰ। ਬੇਹੋਸ਼ੀ ਦੇ ਰੰਗ ਲੰਘਣ, ਫਿਰ ਹੋਸ਼ ਪਰਤੇ, ਦਿਨ ਬੀਤਣ 'ਤੇ ਆ ਗਿਆ। ਦੁਆਦਸ਼ੀ ਵੀ ਏਕਾਦਸ਼ੀ ਵਾਂਗੂ ਨਿਰਜਲ ਨਿਰਅਨ ਲੰਘ ਗਈ। ਹੁਣ ਜਦ ਤਾਣ ਕੋਈ ਨਾ ਰਹੀ ਅਤੇ ਨਿਸੱਤਾ ਉਹ ਟੈਠਾ, ਤਾਂ ਕਿਸੇ ਨੇ ਆ ਜਗਾਇਆ, ਲਓ ਭਗਤ ਜੀ ਅੰਨ ਪਾਓ। ਮੈਂ ਸੁਣਿਆ ਹੋਇਆ ਸੀ ਅੰਨ ਪ੍ਰਾਣ ਹਨ, ਪਰ ਅੱਜ ਤਾਂ ਅੰਨ ਦੀ ਆਵਾਜ਼ ਨੇ ਹੀ ਪ੍ਰਾਣਾਂ ਵਿੱਚ ਤ੍ਰਾਣ ਭਰ ਦਿੱਤਾ। ਮੈਂ ਉੱਠਿਆ ਪਰ ਅਭਾਗ, ਅੰਨ ਕੱਚਾ ਸੀ, ਦਾਲ ਭਾਤ ਸੀ, ਲਿਆਉਣ ਵਾਲੇ ਦੀ ਜ਼ਾਤ ਦਾ ਪਤਾ ਨਹੀਂ ਸੀ। ਅੰਨ ਪਿਆ ਸੀ, ਲਿਆਉਣ ਵਾਲਾ ਉੱਥੋਂ ਗੁੰਮ ਸੀ। ਪ੍ਰਾਣ ਰੱਖ ਧਰਮ ਹੈ, ਇਹ ਵੀ ਫੁਰਨਾ ਫੁਰੇ। ਪਰ ਫਿਰ ਚਿੱਤ ਨੇ ਕਿਹਾ, ਮਾਈ ਦਾਸ ਧਰਮ ਨਾ ਖੋ। ਇਹ ਅਨਿਸ਼ਚਿਤ ਕੱਚਾ ਅੰਨ ਖਾ ਕੇ ਜਾਨ ਬਚਾਵਣ ਨਾਲੋਂ ਨਾ ਖਾ ਕੇ ਧਰਮ ਸਹਿਤ ਮਰਨਾ ਸ੍ਰੇਸ਼ਟ। ਸੋ ਮੈਂ ਮਨ ਨੂੰ ਨਾ ਕਰ ਦਿੱਤੀ ਅਤੇ ਫਿਰ ਸਬਰ 'ਤੇ ਲੇਟ ਗਿਆ। ਕੁਛ ਚਿਰ ਮਗਰੋਂ ਫਿਰ ਕੋਈ ਆ ਗਿਆ ਅਤੇ ਬੋਲਿਆ, ਲਓ ਭਗਤ ਜੀ ਪੱਕਾ ਭੋਜਨ ਪਾਓ। ਹੁਣ ਉੱਠਣ ਤਾਣ ਹੋਰ ਘੱਟ ਗਿਆ ਸੀ, ਬਾਂਹ ਫੜ ਕੇ ਕਿਸੇ ਨੇ ਉਠਾ ਲਿਆ। ਪਰ ਉੱਠ ਕੇ ਮੈਂ ਕੀ ਦੇਖਦਾ ਹਾਂ ਕਿ ਪੱਕਾ ਭੋਜਨ ਤਾਂ ਪਿਆ ਹੈ, ਪਰ ਉੱਥੇ ਹੈ ਕੋਈ ਨਹੀਂ। ਹੁਣ ਸੋਚ ਫੁਰੇ ਕਿ ਇਸ ਬਨ ਵਿੱਚ ਕੌਣ ਹੈ ਜੋ ਕੱਚੇ ਪੱਕੇ ਅੰਨ ਤਿਆਰ ਕਰਕੇ ਲਿਆ ਸਕਦਾ ਹੈ। ਕਦੇ ਸੋਚਾਂ ਕੋਈ ਯੋਗੀ ਉਸ ਸੀ ਬਨ ਵਿੱਚ, ਫਿਰ ਫੁਰਨਾ ਫੁਰੇ। ਫੂਹੜ ਮਾਈ ਦਾਸ ਫਿਰ ਫਰੋਟੀ ਖਾਣਾ ਏ, ਕੌਣ ਏ ਕੁਛ ਕਰ ਸਕਣ ਵਾਲਾ? ਪਰ ਭਗਵਾਨ ਆਪ, ਹਾਂ ਭਗਵਾਨ ਆਪ। ਤਾਂ ਮੈਨੂੰ ਹੋਰ ਵੈਰਾਗ ਛਿੜ ਪਿਆ ਕਿ ਉਹ ਅੰਨ ਮੈਨੂੰ ਆਪ ਦੇ ਗਿਆ ਹੈ, ਆਪਣੇ ਵਿਸ਼ਵੰਬਰ ਬਿਰਧ ਨੂੰ ਪਾਲਣ ਹਿੱਤ। ਪਰ ਉਹ ਮੇਰੇ 'ਤੇ ਪ੍ਰਸੰਨ ਨਹੀਂ ਹੋਣਾ, ਜੇ ਪ੍ਰਸੰਨ ਹੁੰਦਾ ਤਾਂ ਦਰਸ਼ਨ ਨਾ ਦੇ ਕੇ ਜਾਂਦਾ ਕਿ ਜਿਸ ਦਰਸ਼ਨ ਲਈ ਮੇਰੀ ਜਿੰਦ ਵਿਆਕੁਲ ਹੈ। ਦਰਸ਼ਨ ਦੇ ਕੇ ਜਿੰਦੜੀ ਨਾਲ ਲੈ ਜਾਂਦਾ, ਇਸ ਤੋਂ ਭਲਾ ਹੁੰਦਾ ਕਿ ਨਿਰਦਰਸ਼ਨ ਰੱਖ ਕੇ ਜਿੰਦ ਬਚਾਉਣ ਲਈ ਪੱਕਾ ਅੰਨ ਦੇਣ ਦੀ ਖੇਚਲ ਝੱਲੀ ਸੂ। ਪਰ ਕੌਣ ਜਾਣੇ ਉਸਦੇ ਕਰਨੇ, ਉਹ ਜਾਣੇ। ਹੁਣ ਮੇਰੇ 'ਤੇ ਹੋਰ ਵੈਰਾਗ ਛਾ ਗਿਆ, ਮੈਂ ਤਾਹੀ ਮਾਰ ਰੁਨਾ, ਹੇ ਭਗਵਾਨ ਦੇ ਦਰਸ਼ਨ ਦੇ ਦਰਸ਼ਨ। ਇਸ ਅਤ ਵਿਆਕੁਲਤਾ ਵਿੱਚ ਪਤਾ ਨਹੀਂ ਕੀ ਹੋਇਆ, ਹੋਸ਼ ਸੀ ਕਿ ਬੇਹੋਸ਼ੀ, ਜਾਗਰਤ ਸੀ ਕਿ ਸੁਪਨਾ। ਮੇਰੇ ਕੰਨਾਂ ਵਿੱਚ ਪ੍ਰਤੱਖ ਸੁਣੀਂਦੀ ਇੱਕ ਆਵਾਜ਼ ਪਈ, ਅੱਖਰ ਤਾਂ ਮੈਨੂੰ ਠੀਕ ਯਾਦ ਨਹੀਂ, ਭਾਵ ਯਾਦ ਹੈ ਜੋ ਇਸ ਪ੍ਰਕਾਰ ਸੀ, ਮਾਈ ਦਾਸ ਪ੍ਰੇਮ ਅਤੇ ਨੇਮ ਦੋ ਚੀਜ਼ਾਂ ਹਨ। ਨੇਮ ਪ੍ਰੇਮ ਤੱਕ ਜਾਂਦਾ ਹੈ, ਅੱਗੇ ਦੇਸ਼ ਪ੍ਰੇਮ ਦਾ ਹੈ, ਉੱਥੇ ਪ੍ਰੇਮ ਉੱਤੇ ਨੇਮ ਸਦਕੇ ਕਰੀਦਾ ਹੈ। ਤੂੰ ਗੋਇੰਦਵਾਲ ਜਿੱਥੇ ਗਿਆ ਸੈਂ, ਦਰਸ਼ਨ ਤਾਂ ਉੱਥੇ ਸੀ, ਪ੍ਰਤੱਖ ਦਰਸ਼ਨ, ਉਹ ਜਿਸ ਨੂੰ ਪਾ ਕੇ ਤ੍ਰਿਪਤ ਹੋ ਜਾਂਦੋ। ਤੂੰ ਉੱਥੇ ਸੁੱਕਾ ਨੇਮ ਨਿਭਾਇਆ ਅਤੇ ਦਰਸ਼ਨ ਪ੍ਰੇਮ ਨੂੰ ਸਦਕੇ ਕਰ ਦਿੱਤਾ, ਹੁਣ ਦਰਸ਼ਨ ਕਿਉਂ ਟੋਲਦਾ ਹੈ? ਪ੍ਰੇਮ ਧਾਰ ਉੱਥੇ ਜਾ ਦਰਸ਼ਨ ਪ੍ਰਤੱਖ ਦਰਸ਼ਨ ਉੱਥੇ ਹੀ ਹੋਣਗੇ। ਫਿਰ ਆਵਾਜ਼ ਆਈ, ਦੇਖੋ ਗੁਰੂ ਅਮਰਦਾਸ ਫੁਰਮਾ ਰਹੇ ਹਨ, ਸਰਬ ਧਰਮਾਂ ਨੂੰ ਪ੍ਰਤੀਏ ਜਮਾਮੇਕ ਸ਼ਰਨ ਬ੍ਰਜ। ਇਹ ਆਵਾਜ਼ ਮੈਂ ਚੰਗੀ ਤਰ੍ਹਾਂ ਤ੍ਰੈ ਵਾਰੀ ਉਚਰੀਂਦੀ ਸੁਣੀਂਦੀ ਪ੍ਰਤੀਤ ਕੀਤੀ। ਤਦ ਮੇਰੇ ਕੰਨ ਕੰਘੀ ਵੱਜੀ ਕਿ ਹੈਂ ਮੈਂ ਕਿੱਡਾ ਭੁੱਲਾ ਰਿਹਾ। ਇੱਕ ਤੁੱਕ ਆਖਣ ਵਾਲਾ ਕ੍ਰਿਸ਼ਨ ਦੇਵ ਤਾਂ ਹੁਣ ਅਵਿਅਕਤ ਹੈ, ਆਖਦਾ ਹੈ ਸਾਰੇ ਧਰਮਾਂ ਨੂੰ ਛੱਡ ਦੇ ਕੇ ਮੇਰੀ ਸ਼ਰਨ ਫੜ ਲੈ। ਹੈਂ ਕੀ ਇਹ ਵਾਕ ਜਿਸ ਰੂਪ ਵਿੱਚ ਆਖਿਆ ਸਾਸੂ, ਉਹ ਰੂਪ ਹੁਣ ਗੁਰੂ ਅਮਰਦਾਸ ਦਾ ਹੈ? ਜਿਸ ਹਾਲ ਵਿੱਚ ਜਿਸ ਰੂਪ ਵਿੱਚ ਕਿਹਾ ਸਾਸੂ, ਉਹ ਰੂਪ ਤਾਂ ਹੁਣ ਉਸਦਾ ਹੈ ਨਹੀਂ, ਉਹ ਤਾਂ ਅਵਿਅਕਤ ਰੂਪ ਹੈ ਹੁਣ। ਪਰ ਕੀ ਉਹ ਰੂਪ ਹੁਣ ਗੁਰੂ ਅਮਰਦਾਸ ਹੈ? ਅਤੇ ਮੈਂ ਭੁੱਲ ਕੀਤੀ ਕਿ ਮੈਂ ਸੰਜਾਤਾ ਨਾ, ਅਤੇ ਮੈਂ ਜਿਸ ਦੇ ਦਰਸ਼ਨ ਮੰਗਦਾ ਸਾਂ ਉਸ ਦੇ ਦਰਸ਼ਨ ਤੋਂ ਆਪੇ ਨੂੰ ਵਾਂਝੇ ਆਇਆ ਹਾਂ। ਤਾਂ ਤਾਂ ਮੈਂ ਹੁਣ ਉਸ ਕਠਿਨ ਰਸਤੇ ਪਵਾਂ ਜੋ ਅਵਿਅਕਤ ਦੀ ਪ੍ਰਾਪਤੀ ਦਾ ਹੈ, ਕਿਉਂਕਿ ਭਗਵਾਨ ਨੇ ਗੀਤਾ ਵਿੱਚ ਹੀ ਕਿਹਾ ਹੈ ਕਿ ਅਵਿਅਕਤ ਯਾਨੀ ਨਿਰਗੁਣ ਦਾ ਮਾਰਗ ਕਠਿਨ ਹੈ। ਸੋ ਮੈਂ ਹੁਣ ਅਵਿਅਕਤ ਦੀ ਪੂਜਾ ਕਰਾਂ ਕਿ ਗੋਇੰਦਵਾਲ ਬੈਠੇ ਉਸ ਪ੍ਰਤੱਖ ਭਗਵਾਨ ਦੇ ਪ੍ਰਤੱਖ ਦਰਸ਼ਨ ਕਰਾਂ। ਹਾਂ ਜੀਓ, ਤਦ ਇਹ ਮੇਰੀ ਭੁੱਲ ਮੈਨੂੰ ਸਾਖਿਆਤ ਹੋ ਗਈ। ਤਦ ਮੈਂ ਪਹਿਲਾ ਪਰਮ ਇਹ ਤਿਆਗ ਗਿਆ ਕਿ ਉਹ ਭੋਜਨ ਜੋ ਕੋਈ ਧਰ ਗਿਆ ਸੀ ਮੈਂ ਖਾਧਾ, ਅਤੇ ਆਪਣੇ ਸਰੀਰ ਵਿੱਚ ਤਾਣ ਭਰਿਆ। ਫਿਰ ਸਨੇ ਸਨੇ ਸਫ਼ਰ ਕਰਦਾ ਆਪ ਦੀ ਸ਼ਰਨ ਆ ਪ੍ਰਾਪਤ ਹੋਇਆ ਹਾਂ। ਪਹਿਲੋਂ ਆਪ ਦੇ ਦੈਵੀ ਲੰਗਰ ਦਾ ਜੋ ਹੁਣ ਮੈਨੂੰ ਸਦਾ ਪਵਿੱਤਰ ਦਿਸਦਾ ਹੈ, ਅੰਨ ਪਾ ਕੇ ਸੁਖੀ ਹੋਇਆ ਹਾਂ, ਅਤੇ ਹੁਣ ਸ਼ਰਨ ਆਇਆ ਹਾਂ ਆਪ ਦੇ ਦਰਬਾਰ ਵੜਦਿਆਂ। ਜਦ ਮੇਰੀ ਨਜ਼ਰ ਆਪ 'ਤੇ ਪਈ ਤਾਂ ਮੈਂ ਪਚਕ ਰਹਿ ਗਿਆ, ਕਿਉਂਕਿ ਮੈਨੂੰ ਆਪ ਪੀਤਾਂਬਰੀ ਵੇਸ ਵਿੱਚ ਮੋਰ ਮੁਕਟ ਸਜੇ ਮੇਰੇ ਆਰਾਧੇ ਇਸ਼ਟ ਦੇਵ ਹੋ ਕੇ ਦਿਸ ਪਏ। ਇਹ ਮੈਂ ਚੰਗੀ ਤਰ੍ਹਾਂ ਨਿਸ਼ਚੇ ਕੀਤਾ ਕਿ ਪ੍ਰਤੱਖ ਹੈ, ਚਾਂਵਲਾ ਮਾਤਰ ਨਹੀਂ। ਸੋ ਹੁਣ ਮੇਰਾ ਨਿਸ਼ਚਾ ਹੈ ਭਗਵਾਨ, ਅਨਿਸ਼ਚੇ ਦੀ ਲੇਸ਼ ਮਾਤਰ ਅੰਸ਼ ਤੋਂ ਵੀ ਨਿਰਦਵੰਦ ਹੋ ਗਿਆ ਹੈ। ਜਦ ਮੈਂ ਆਪ ਦੇ ਉਸ ਆਪਣੇ ਆਰਾਧੇ ਰੂਪ ਨੂੰ ਦੇਖ ਦੇਖ ਤ੍ਰਿਪਤ ਹੋ ਗਿਆ ਤਾਂ ਆਪ ਜੀ ਮੈਨੂੰ ਗੁਰੂ ਅਮਰਦਾਸ ਜੀ ਹੋ ਦਿਸੇ ਹੋ। ਕਿਉਂ ਜੀ, ਆਪ ਹੋ ਨਾ ਆਪ, ਦੱਸ ਦਿਓ ਜੀ ਆਪ। ਸ੍ਰੀ ਗੁਰੂ ਜੀ ਸੁਣ ਕੇ ਮੁਸਕਰਾ ਪਏ। ਮਾਈ ਦਾਸ, ਹਾਂ ਜੀ, ਨਾ ਦੱਸੋ, ਹੁਣ ਦੱਸਣ ਪੁੱਛਣ ਦੀ ਲੋੜ ਨਹੀਂ। ਪ੍ਰਤੱਖੇ ਕੇ ਪ੍ਰਮਾਣ, ਪ੍ਰਤੱਖ ਹੋ ਗਿਆ ਹੈ, ਆਪ ਹੋ ਆਪ। ਨੈਣ ਮੁੰਦ ਕੇ ਕਦੇ ਨਾ ਡੋਲੇ ਮੇਰਾ ਇਹ ਨਿਸ਼ਚਾ, ਇਹ ਕਹਿੰਦਿਆਂ ਨੈਣੀ ਨੀਰ ਭਰ ਆਇਆ। ਸਰੀਰ ਨੂੰ ਪੁਲਕਾਵਲੀ ਹੋ ਆਈ, ਮਨ ਵਿੱਚ ਕੋਈ ਤਰੰਗ ਉੱਠੇ ਉੱਚੇ ਭਾਵਾਂ ਦੇ, ਅਤੇ ਭਗਤ ਜੀ ਬੋਲ ਉੱਠੇ ਸ਼ਰਧਾ ਪਿਆਰ ਅਤੇ ਸਿਫਤ ਸਲਾਹ ਵਿੱਚ ਭਰੇ ਹੋਏ ਜੋ ਵਾਕ ਕਿ ਕਵੀ ਸੰਤੋਖ ਸਿੰਘ ਜੀ ਨੇ ਇਉਂ ਦਰਸਾਏ ਹਨ। ਮਹਾਰਾਜ ਰਾਜਾ ਪ੍ਰਤਾਪੰਗ ਬਿਰਾਜੈ, ਤੂੰ ਹੀ ਸਰਬ ਕੋ ਸੀਸ ਪਰ ਏਕ ਛਾਜੈ, ਕਨਾਨੰਦ ਗਿਆਨੰਗ ਮਨਿੰਦੇ ਨਾ ਕੋਈ, ਕਲੀ ਦੇਹ ਧਾਰਿਓ ਕਲਾ ਸਰਬ ਗੋਈ, ਗੁਰੂ ਰੂਪ ਹੋਏ ਤ੍ਰਿਤੀ ਥਾਨ ਸੋਹੈ, ਅਸੰਖੇ ਉਦਾਰੇ ਬਨੇ ਦਾਸ ਜੋ ਹੈ, ਨਈ ਰੀਤੀ ਸਿੱਖ ਬਿਥਾਰੀ ਉਦਾਰੀ, ਲਈ ਤਾਰ ਜਾਹੀ ਭਏ ਦੁਖ ਅਪਾਰੀ, ਸਦਾ ਜੈ ਸਦਾ ਜੈ ਸਦਾ ਜੈ ਗੁਸਾਈ, ਮਯਾ ਕੀਨ ਮੋਪੈ ਸੁਲੀਨੋ ਬਚਾਈ, ਗੋਬਿੰਦੇ ਮੁਕੰਦੇ ਅਨੰਦੇ ਅਨੂਪੇ, ਨਮਸਤੰਗ 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 ਸਰੂਪੇ। ਇਉਂ ਗਾਉਂਦਾ ਚੁੱਪ ਹੋ ਗਿਆ ਅਤੇ ਡੰਡੋਤ ਕਰਦਾ ਚਰਨੀ ਪੈ ਗਿਆ। ਫਿਰ ਉੱਠਿਆ ਅਤੇ ਬੇਨਤੀ ਕੀਤੀ ਉਸ, ਹੇ ਦਾਤਾ ਗੁਰੂ, ਹੁਣ ਆਪਣੀ ਸ਼ਰਨ ਵਿੱਚ ਨਿਵਾਸ ਬਖਸ਼ੋ। ਇਹ ਸੁਣ ਕੇ ਆਪ ਜੀ ਮੁਸਕਰਾਏ ਅਤੇ ਆਖਣ ਲੱਗੇ, ਚੰਗਾ ਮਾਈ ਦਾਸ, ਹੁਣ ਤੂੰ ਇੱਥੇ ਸਾਡੇ ਪਾਸ ਹੀ ਰਹੋ, ਪਾਰ ਬ੍ਰਹਮ ਪ੍ਰਭੂ ਦੇ ਦਰਸ਼ਨ ਇੱਥੇ ਹੀ ਹੋ ਜਾਣਗੇ, ਹੋਰ ਕਾਮਨਾ ਵੀ ਸਭ ਪੂਰਨ ਹੋ ਜਾਣਗੀਆਂ, ਪਰ 8 ਕੁ ਦਿਨਾਂ ਦਾ ਅਜੇ ਫਰਕ ਹੈ, ਤਦੋਂ ਤੇਰਾ ਰਹਿਬਰ ਪ੍ਰਗਟੇਗਾ, ਉਸ ਦੁਆਰਾ ਤੈਨੂੰ ਕਲਿਆਣ ਪ੍ਰਾਪਤ ਹੋਵੇਗਾ। ਮਾਈ ਦਾਸ ਨੇ ਆ ਗਿਆ ਸਿਰ ਧਰਮਨੀ। 8 ਦਿਨਾਂ ਨੂੰ ਗੋਇੰਦਵਾਲ ਵਿੱਚ ਇੱਕ ਹੋਰ ਕੌਤਕ ਵਰਤਿਆ। ਮਾਣਕ ਚੰਦ ਨਾਮੇ ਗੁਰੂ ਕਾ ਅਨਿਨ ਸਿੱਖ ਬਾਵਲੀ ਦੀ ਕਾਰ ਕਰਦਾ ਡੁੱਬ ਗਿਆ, ਤਾਂ ਬਾਵਲੀ ਤੋਂ ਕੰਢੇ ਗਏ ਦੇ ਸਰੀਰ ਨੂੰ ਸਤਿਗੁਰੂ ਜੀ ਨੇ ਜਿਉਂਦਾ ਕਰ ਦਿੱਤਾ। ਉਸਨੂੰ ਜੀਵੜਾ ਕਰਕੇ ਸੱਦਿਆ। ਮਾਣਕ ਚੰਦ ਗੁਰੂ ਕਾ ਅਨੰਨ ਸਿੱਖ ਸੀ, ਜੋ ਜੀਵਨ ਮਰਨ ਗੁਰੂ ਕੇ ਹੱਥ ਸਮਝਦਾ ਸੀ। ਬਾਵਲੀ ਖਣਦਿਆਂ ਅਖੀਰ 'ਤੇ ਇੱਕ ਰੋੜਾ ਦਾ ਕੜ ਆ ਗਿਆ, ਜੋ ਤੁਰਦਾ ਨਹੀਂ ਸੀ। ਸ੍ਰੀ ਗੁਰੂ ਜੀ ਨੇ ਮਾਣਕ ਚੰਦ ਨੂੰ ਕਿਹਾ ਕਿ ਭਾਈ, ਤੂੰ ਸਵਾਸਾਂ ਨੂੰ ਸਾਧਿਆ ਹੋਇਆ ਹੈ, ਵੱਡਾ ਵਧਾਣ ਲੈ ਅਤੇ ਜਾ ਵੜ ਵਿੱਚ, ਤੇਰੇ ਵਧਾਣ ਦੀ ਸੱਟ ਨਾਲ ਕੜ ਟੁੱਟੇਗਾ। ਐਸਾ ਹੀ ਹੋਇਆ। ਕੜ ਟੁੱਟ ਕੇ ਜੋ ਪਾਣੀ ਅਗਾਹ ਫੁੱਟਿਆ, ਉਸ ਵਿੱਚ ਮਾਣਕ ਚੰਦ ਡੁੱਬ ਗਿਆ ਅਤੇ ਉਸਦਾ ਸਰੀਰ ਮੁਸ਼ਕਲ ਨਾਲ ਜਲ ਤੋਂ ਬਾਹਰ ਆਉਂਦਾ ਗਿਆ। ਗੁਰੂ ਜੀ ਨੂੰ ਖਬਰ ਹੋਈ ਕਿ ਮਾਣਕ ਡੁੱਬ ਮਰਿਆ ਹੈ। ਗੁਰੂ ਜੀ ਬੋਲੇ, ਮਾਣਕ ਦਾ ਜੀਵੜਾ ਹੈ, ਲੈ ਆਓ ਸਵਾਸਾਂ ਪਾਸ। ਜਦ ਲੈ ਆਏ, ਸਤਿਗੁਰ ਨੇ ਚਰਨ ਛੁਆਏ ਅਤੇ ਕਿਹਾ, ਉੱਠੋ ਜੀਵੜੇ, ਜੀਓ ਉੱਠੋ ਜੀਵੜੇ ਮਾਣਕ ਚੰਦ। ਤਦ ਉਹ ਵੱਲ ਉੱਠ ਬੈਠਾ। ਗੁਰੂ ਜੀ ਨੇ ਇਸ ਨੂੰ ਵਰਦਾਨ ਦਿੱਤੇ ਅਤੇ ਮੰਜੀ ਬਖਸ਼ੀ, ਭੁਗਤ ਮੁਕਤ ਜਗਤ ਤਾਰਨ ਦੀ ਸਤਿਆ ਦਿੱਤੀ। ਤਦੋਂ ਮਾਈ ਦਾਸ ਨੂੰ ਬੁਲਾ ਕੇ ਇਸ ਦੀ ਚਰਨੀ ਲਾਇਆ ਅਤੇ ਕਿਹਾ, ਮਾਈ ਦਾਸ, ਇਹ ਤੇਰਾ ਆਗੂ ਹੋਇਆ ਅਤੇ ਆਗਿਆ ਕੀਤੀ ਕਿ ਤੁਸੀਂ ਦੋਨੋਂ ਜਗਤ ਵਿੱਚ ਨਾਮ ਦਾ ਪ੍ਰਚਾਰ ਕਰੋ। ਸੋ ਦੋਵੇਂ ਆਪ ਤਰੇ ਅਤੇ ਅਨੇਕਾਂ ਦੇ ਤਾਰਕ ਬਣੇ, ਪਰ ਸਦਾ ਗੁਰੂ ਘਰ ਦੀ ਚਰਨ ਸ਼ਰਨ ਰਹੇ। ਮਾਣਕ ਚੰਦ ਦੀ ਔਲਾਦ ਦੇ ਵੈਰੋਵਾਲ ਰਹਿੰਦੇ ਹਨ ਅਤੇ ਜੀਵੜੇ ਬਾਵੇ ਕਹਿਲਾਉਂਦੇ ਹਨ। ਇਹਨਾਂ ਨੂੰ ਸਨਮਾਨ ਗੁਰੂ ਦੇ ਵੰਸ਼ਜ਼ ਬਾਵਿਆਂ ਵਾਲਾ ਮਿਲਦਾ ਹੈ। ਮਾਣਕ ਚੰਦ ਨੂੰ ਮੰਜੀ ਵੈਰੋਵਾਲ ਮਿਲੀ ਸੀ। ਮਾਈ ਦਾਸ ਮਾਣਕ ਚੰਦ ਦੀ ਸੋਬਤ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚਿਆ। ਇਸ ਦਾ ਪਿੰਡ ਮਾਝੇ ਵਿੱਚ ਨਰੋਲੀ ਨਾਮੇ ਹੈ। ਇਸ ਨੂੰ ਵੀ ਗੁਰੂ ਜੀ ਨੇ ਮੰਜੀ ਬਖਸ਼ੀ ਸੀ। ਇਸ ਦੀ ਗੱਦੀ ਜੋਧ ਨਾਮੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਦਸੀਂਦੀ ਹੈ। ਦੋਵੇਂ ਸੱਜਣ ਪਾਰਗ੍ਰਾਮੀ ਹੋਏ ਸਨ ਅਤੇ ਸਿੱਖੀ ਦਾ ਸੁੰਦਰ ਪ੍ਰਚਾਰ ਕਰਦੇ ਰਹੇ ਹਨ। ਪ੍ਰਸ਼ਨ ਆਉਂਦਾ ਹੈ ਕਿ ਕਿਉਂ ਮਾਈ ਦਾਸ ਨੂੰ ਆਪਣੇ ਤਾਰੇ ਇੱਕ ਪੂਰਨ ਗੁਰਮੁਖ ਸਿੱਖ ਦੇ ਹਵਾਲੇ ਕੀਤਾ ਅਤੇ ਉਸ ਦੀ ਅਗਵਾਈ ਵਿੱਚ ਟੋਰਿਆ, ਆਪ ਹੀ ਸਿੱਧਾ ਪਰਮ ਪਦ ਨੂੰ ਕਿਉਂ ਨਾ ਪਹੁੰਚਾਇਆ। ਗੁਰੂ ਕੀ ਗਤ ਗੁਰੂ ਜਾਣੇ, ਪਰ ਇਉਂ ਜਾਪਦਾ ਹੈ ਕਿ ਮਾਈ ਦਾਸ ਸਰਗੁਣ ਭਗਤੀ ਦਾ ਉਪਾਸ਼ਕ ਸੀ। ਉਸਨੂੰ ਨਿਰਗੁਣ ਦੀ ਉਪਾਸ਼ਨਾ ਵਿੱਚ ਪਾ ਕੇ ਪਰਮ ਪਦ 'ਤੇ ਪਹੁੰਚਾਉਣਾ ਸੀ, ਜਿਸ ਲਈ ਲੋੜ ਸੀ ਕਿਸੇ ਗੁਰੂ ਘਰ ਦੇ ਪਾਰਗ੍ਰਾਮੀ ਗੁਰਮੁਖ ਦੀ ਸੋਭਤ ਵਿੱਚ ਰਹੇ, ਉਸ ਦੇ ਸਹਾਰੇ ਨਾਲ ਨਿਰਗੁਣਤਾ ਵਿੱਚ ਸੁਰਤ ਨੂੰ ਲਿਜਾਵੇ। ਹਰ ਵੇਲੇ ਦਾ ਸਤਸੰਗ, ਵੇਲੇ ਵੇਲੇ ਦੀਆਂ ਲੋੜਾਂ ਦੇ ਉਪਦੇਸ਼ ਮਿਲਦੇ ਰਹਿਣ ਅਤੇ ਹਰ ਤਰ੍ਹਾਂ ਦੀ ਆਤਮਕ ਸਹਾਇਤਾ ਪਾ ਕੇ ਉਸਦਾ ਆਪਾ ਸਰਬ ਅਨ ਆਪੇ ਤੋਂ ਨਿਵਾਰਿਆ ਜਾ ਕੇ ਸਰਵ ਆਪੇ ਨੂੰ ਪ੍ਰਾਪਤ ਹੋਵੇ। ਦੂਸਰੇ ਸਤਿਗੁਰੂ ਜੀ ਨੇ ਡਿੱਠਾ ਹੋਣਾ ਹੈ ਕਿ ਆਪਣੀ ਪਹਿਲੀ ਕਰਨੀ ਕਿਰਤ ਦਾ ਕੁਛ ਮਾਣ ਇਸ ਦੇ ਅੰਦਰ ਅਜੇ ਹੈ, ਜੋ ਗੁਰਸਿੱਖ ਦੀ ਚਰਨੀ ਲਾਇਆ ਹਟੇਗਾ। ਗੁਰਸਿੱਖ ਜੋ ਹਉਂ ਅਤੀਤਤਾ ਵਿੱਚ ਵਰਤਦੇ ਹਨ, ਸਿੱਧੇ ਸਾਧੇ ਭਾਸਦੇ ਹਨ, ਪਰ ਅਸਲ ਵਿੱਚ ਕਰਨੀ ਕਰਮਾਂ ਆਦਿ ਦੇ ਅਭਿਮਾਨੀਆਂ ਤੋਂ ਬਹੁਤ ਉੱਚੇ ਹੁੰਦੇ ਹਨ। ਇਹ ਨਿਰ ਅਭਿਮਾਨੀ ਦੇ ਪਾਸ ਰਹਿ ਕੇ ਉਸਦੇ ਵਰਤੋਂ ਵਰਤਾਵ ਅਤੇ ਜੀਵਨ ਨੂੰ ਦੇਖ ਕੇ ਹੀ ਪ੍ਰਾਪਤ ਹੁੰਦੀ ਹੈ। ਮਾਣਕ ਚੰਦ ਪਾਸ ਵਕਤ ਵੀ ਚੋਖਾ ਸੀ, ਸੋ ਇਸ ਸੱਜਣ ਦੀ ਸੂਖਮ ਹੋਂ ਅਤੇ ਅਭਿਮਾਨ ਦੀ ਲਗ ਲਵੇੜ ਨੂੰ ਦੂਰ ਕਰਨ ਲਈ ਖਰਚ ਕਰਦਾ ਸੀ। ਤਦੇ ਰੋਜ਼ ਮੰਗੀ ਦਾ ਹੈ ਅਰਦਾਸੇ ਵਿੱਚ ਗੁਰਮੁਖ ਦਾ ਮੇਲ, ਸਾਧ ਦਾ ਸੰਗ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। 23ਵਾਂ ਹੈ ਗੰਗੂ ਸ਼ਾਹ। ਜੋ ਪੁਰਖ ਵੱਡਾ ਵਪਾਰੀ ਹੋਵੇ, ਦੇਸ਼ ਦਸੌਰਾਂ ਵਿੱਚ ਜਗ੍ਹਾ ਜਗ੍ਹਾ ਵਪਾਰ ਦੀਆਂ ਦੁਕਾਨਾਂ ਹੋਸੂ, ਲੋਕਾਂ ਦੇ ਰੁਪਏ ਅਮਾਨੀ ਜਮ੍ਹਾਂ ਕਰੇ, ਇੱਕ ਥਾਂ ਤੋਂ ਦੂਸਰੀ ਥਾਂ ਹੁੰਡੀਆਂ ਕਰਕੇ ਭੁਗਤਾਵੇ, ਜਿਵੇਂ ਅੱਜ ਕੱਲ੍ਹ ਬੈਂਕ ਕਰਦੇ ਹਨ, ਉਸਨੂੰ ਅਗਲੇ ਸਮੇਂ ਕੋਠੀਦਾਰ ਕਹਿੰਦੇ ਸਨ। ਉਸ ਦੀਆਂ ਵਪਾਰ ਅਤੇ ਰੁਪਏ ਦੀ ਲੈਣ ਦੇਣ ਵਾਲੀਆਂ ਦੁਕਾਨਾਂ ਨੂੰ ਕੋਠੀ ਕਿਹਾ ਕਰਦੇ ਹਨ। ਇਸੀ ਤਰ੍ਹਾਂ ਦਾ ਇੱਕ ਵਪਾਰੀ ਲਾਹੌਰ ਵਿੱਚ ਹੁੰਦਾ ਸੀ। ਜ਼ਾਤ ਦਾ ਬੱਸੀ ਖੱਤਰੀ ਸੀ, ਨਾਂ ਇਸ ਦਾ ਗੰਗਾ ਦਾਸ ਸੀ। ਇਸ ਦਾ ਕਾਰ ਵਿਹਾਰ ਹਿੱਲ ਗਿਆ ਅਤੇ ਇਹ ਸਭ ਕੁਛ ਗੁਆ ਕੇ ਲਾਹੌਰੋਂ ਉੱਠ ਟੁਰਿਆ। ਰਾਹ ਵਿੱਚ ਗੋਇੰਦਵਾਲ ਠਹਿਰ ਗਿਆ, ਗੁਰੂ ਕੇ ਦੁਆਰੇ ਦਰਸ਼ਨ ਕਰਨ ਲਈ ਗਿਆ। ਲੰਗਰ ਦਾ ਪ੍ਰਸ਼ਾਦ ਛੱਕ ਕੇ ਹਜ਼ੂਰੀ ਵਿੱਚ ਹਾਜ਼ਰ ਹੋਇਆ। ਤੇ ਅਤ ਨਿਮਰਤਾ ਨਾਲ ਆਪਣੀ ਬਿਰਥਾ ਬਿਨੈ ਕੀਤੀ। ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਕਿ ਜਗਤ ਦੀ ਮਿੱਥਿਆ ਤਵ ਭਾਨ ਹੋਣ ਤੇ ਵੈਰਾਗ ਹੋਣਾ ਹੋਰ ਗੱਲ ਹੈ, ਪਰ ਕਦੇ ਕਦੇ ਪਦਾਰਥ ਹਾਨੀ ਨਾਲ ਵੀ ਚਿੱਤ ਦ੍ਰਵੀਭੂਤ ਹੋ ਕੇ ਵੈਰਾਗ ਜਿਹੇ ਵਿੱਚ ਹੋ ਜਾਂਦਾ ਹੈ। ਗੁਰੂ ਜੀ ਸਮਝਦੇ ਸਨ ਕਿ ਇਸ ਦਾ ਵੈਰਾਗ ਮਾਇਆ ਨਸ਼ਟ ਹੋਣ ਕਰਕੇ ਹੈ, ਪਰ ਉਸ ਦੀ ਹੀਨ ਦੁਖੀ ਦਸ਼ਾ ਅਤੇ ਪਰਮ ਨਿਮਰਤਾ ਦੇਖ ਕੇ ਪਸੀਚ ਪਏ ਅਤੇ ਵਾਕ ਕੀਤਾ, ਜਾਓ ਗੰਗੂਦਾਸ ਦਿੱਲੀ ਜਾਓ ਅਤੇ ਉੱਥੇ ਜਾ ਕੇ ਕਾਰ ਵਿਹਾਰ ਜਾਰੀ ਕਰੋ, ਕੋਠੀਦਾਰੀ ਹੀ ਆਰੰਭ ਦੇ, ਤੈਨੂੰ ਭਾਗ ਲੱਗੇਗਾ। ਪਰ ਪਰਮੇਸ਼ਰ ਦੇ ਭਜਨ ਦਾ ਪਰਚਾ ਰੱਖਣਾ ਅਤੇ ਲੋੜਵੰਦ ਦੀ ਸਹਾਇਤਾ ਕਰਨੀ, ਕਿਰਤ ਕਮਾਈ ਵਿੱਚੋਂ ਪਰਮੇਸ਼ਰ ਅਰਥ ਖਰਚ ਕਰਨਾ। ਗੰਗੂ ਚਰਨਾਂ 'ਤੇ ਸਿਰ ਧਰ ਕੇ ਟੁਰ ਗਿਆ, ਦਿੱਲੀ ਜਾ ਕੇ ਦੁਕਾਨ ਪਾਈ, ਥੋੜ੍ਹੇ ਹੀ ਚਿਰ ਵਿੱਚ ਕੰਮ ਟੁਰ ਪਿਆ ਅਤੇ ਚਹਿਲ ਪਹਿਲ ਹੋ ਗਈ। ਜਦ ਕੁਛ ਸਮਾਂ ਬੀਤਿਆ ਤਾਂ ਦਿੱਲੀ ਦੇ ਇੱਕ ਲੋੜਵੰਦ ਬ੍ਰਾਹਮਣ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੇਰੀ ਕਾਕੀ ਦਾ ਵਿਆਹ ਹੈ ਅਤੇ ਮਾਇਆ ਹੈ ਨਹੀਂ, ਕੁਛ ਮਿਹਰ ਹੋ ਜਾਵੇ। ਗੁਰੂ ਜੀ ਨੇ ਲੋੜ ਵੇਖ ਕੇ ਗੰਗਾ ਦਾਸ ਵੱਲ ਦਿੱਲੀ ਇੱਕ ਚਿੱਠੀ ਲਿਖਵਾ ਕਲੀ ਕਿ ਇਸ ਬ੍ਰਾਹਮਣ ਨੂੰ ਮਾਇਆ ਦੇ ਕੇ ਇਸ ਦਾ ਕਾਰਜ ਸਵਾਰ ਦਿਓ, ਪਰ ਗੰਗਾ ਦਾਸ ਨੇ ਗੁਰੂ ਕੇ ਲਿਖੇ ਦੀ ਪਰਵਾਹ ਨਾ ਕੀਤੀ ਅਤੇ ਬ੍ਰਾਹਮਣ ਨਿਰਾਸ਼ ਹੋ ਕੇ ਗੁਰੂ ਕੇ ਚਰਨਾਂ ਵਿੱਚ ਫਿਰ ਹਾਜ਼ਰ ਹੋਇਆ ਅਤੇ ਗੰਗਾ ਦਾਸ ਦੀ ਬੇਪਰਵਾਹੀ ਦੱਸੀ। ਸਤਿਗੁਰ ਸੁਣ ਕੇ ਮੁਸਕਰਾਏ ਅਤੇ ਲੋੜਵੰਦ ਬ੍ਰਾਹਮਣ ਦੀ ਲੋੜ ਕਿਸੇ ਹੋਰ ਤੋਂ ਪੂਰੀ ਕਰਵਾ ਦਿੱਤੀ। ਉੱਧਰ ਗੰਗਾ ਦਾਸ ਦਾ ਕੰਮ ਫਿਰ ਵਿਗੜ ਗਿਆ ਅਤੇ ਦੁਆਲੇ ਤੱਕ ਨੌਬਤ ਪਹੁੰਚੀ। ਤਦ ਪਛੇਮਾਨ ਹੋਇਆ ਕਿ ਗੁਰੂ ਦਾਤੇ ਦਾ ਹੁਕਮ ਨਾ ਮੰਨਣ ਕਰਕੇ ਵਿਘਨ ਹੋਇਆ ਹੈ। ਤਦ ਫਿਰ ਗੋਇੰਦਵਾਲ ਆਇਆ ਪਰ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਨਹੀਂ ਹੋਇਆ। ਲੰਗਰੋਂ ਪ੍ਰਸ਼ਾਦ ਛਕ ਲਵੇ ਅਤੇ ਦਿਨ ਭਰ ਬਾਉਲੀ ਦੀ ਸੇਵਾ ਕਰਦਾ ਰਹੇ। ਕਵੀ ਸੰਤੋਖ ਸਿੰਘ ਜੀ ਉਸ ਦੀ ਸੇਵਾ ਪ੍ਰੇਮ ਅਤੇ ਬਖਸ਼ਿਸ਼ ਦਾ ਹਾਲ ਇਉਂ ਲਿਖਦੇ ਹਨ। ਕਿਹੇ ਸੌਂ ਕਹਿ ਨਾ ਸੁਣਹਿ ਬਾਤ, ਸੇਵਾ ਕੇ ਤਤਪਰ ਦਿਨ ਰਾਤ, ਗੁਰ ਸੇਵਾ ਕੋ ਤਪ ਅਸਕੀਨਾ, ਜਗ ਵਿਵਹਾਰ ਛੋਰ ਸਭ ਦੀਨਾ, ਹੋਤ ਪਇਓ ਉਤਸ਼ਾਹ ਬਿਸਾਲਾ, ਅੰਤਰ ਬ੍ਰਿਤ ਟਿਕ ਗੀ ਤਿਸਕਾਲਾ, ਪ੍ਰੇਮ ਪਰਵਾਹ ਬਇਓ ਉਰਮਾਹੀ, ਚਿੰਤ ਕਸ਼ਟ ਤ੍ਰਿਣ ਠਹਿਰਿਓ ਨਾਹੀ, ਜਿਉਂ ਜਿਉਂ ਸੁਖ ਪ੍ਰਾਪਤ ਭਾ ਉਰ ਕੋ, ਤਿਉਂ ਤਿਉਂ ਸੇਵ ਪ੍ਰੇਮ ਭਾ ਗੁਰ ਕੋ, ਮਨ ਮੈਂ ਮੂਰਤ ਅਚਲ ਟਿਕਾਈ, ਕਬਹੂੰ ਵਹਿਰ ਪਿਖੇ ਗੁਰ ਤਾਹੀਂ, ਨਿਸ ਦਿਨ ਧਿਆਨ ਟਿਕਾਇਓ ਕੈਸੇ, ਜੋਗੀ ਕੀ ਸਮਾਧ ਹੋਏ ਜੈਸੇ, ਅਛੈ ਖੈਂਚ ਪ੍ਰੇਮ ਜਬ ਕੀਨ, ਰਹਿ ਗਇਓ ਨਹਿ ਗੁਰੂ ਪਰਬੀਨ, ਦਾਸਨ ਕੇ ਬਸ ਬਿਰਤ ਸੰਭਾਰਾ, ਵਸੀ ਪ੍ਰੇਮ ਤੇ ਨਿਕਟ ਹਕਾਰਾ, ਮੁਸਕਾਨੇ ਗੁਰਬਾਗ ਬਖਾਨਾ, ਗੰਗੋ ਸ਼ਾਹੋ ਆਓ ਦੁਖਾਨਾ, ਪਤ ਪੰਕਜ ਪਰ ਸਿਰ ਨਿਚ ਧਰਿਓ, ਬਹੁਰ ਜੋਰ ਕਰ ਆਗੈ ਖਰਿਓ, ਮਾਇਆ ਮਗਨ ਬਿਮੁਖ ਪੈ ਮੈਂ ਪਇਓ, ਆਪਣੋ ਜਾਨ ਬਖਸ਼ ਕਰ ਲਇਓ, ਪਦ ਅਰਬਿੰਦ ਬਿਖੇ ਮੁਝ ਰਾਖਿਓ, ਸੇਵਕ ਆਓ ਬਚਨ ਮੁਖ ਭਾਖਿਓ, ਸੁਨ ਸਤਿਗੁਰ ਕਰੁਣਾ ਰਸ ਟਰੇ, ਤਤ ਛਿਨ ਮੈਂ ਨਿਹਾਲ ਤਿਸ ਕਰੇ, ਬਸਤਰ ਬਿਸਤ ਪੈਰਾਏ ਨਵੀਨ, ਮਸਤਕ ਪਰ ਨਿਜ ਕਰ ਤਰਦੀਨ, ਸਤਿਯ ਨਾਮ ਮੁਖ ਮੰਤਰ ਕਹਾਇਓ, ਗੰਗੂ ਸ਼ਾਹੂ ਕੈ ਨਾਮ ਬੁਲਾਇਓ, ਭੁਗਤ ਮੁਕਤ ਨਿਧ ਸਿੱਧ ਤੋਏ ਦੀਨੀ, ਗ੍ਰਹਿ ਕੋ ਗਮ ਨੂੰ ਆਗਿਆ ਕੀਨੀ। ਆਪਣੀ ਸੰਗਤ ਕੀ ਜੈ ਜਾਏ, ਗੁਰਸਿੱਖੀ ਕੀ ਰੀਤ ਚਲਾਏ, ਅਜ਼ਮਤ ਜੁੱਤ ਕਰਕੇ ਸੁਪਠਾਇਓ, ਪਾਏ ਬਖਸ਼ ਪੁਨਸੀਸ ਨਿਵਾਇਓ, ਵਿਦਾ ਹੋਏ ਕਰ ਸਦਨ ਸਿਧਾਰਾ, ਧਿਆਨ ਰਹਿਦੇ ਸਤਿਗੁਰ ਕੋ ਤਾਰਾ, ਬਹੁ ਪ੍ਰਕਾਰ ਕੀ ਉਸਤਤ ਕਰਕੇ, ਭਇਓ ਕੇ ਹਾਲ ਸੋ ਅਜ਼ਮਤ ਧਰਕੇ, ਜਾਏ ਸਦਨ ਮੈਂ ਸੰਗਤ ਕੀਨ, ਸਤਿਗੁਰ ਨਾਮ ਜਪਾਵਨ ਦੀਨ, ਜਿਸ ਕੋ ਬਚਨ ਕਹਿ ਫੁਰ ਜਾਏ, ਹੋਵਤ ਭਏ ਸਿੱਖ ਸਮੁਦਾਏ, ਅਬ ਲਗ ਤਿਸ ਕੈ ਜਾਣੈ ਪਾਏ, ਕਵੀ ਸੰਤੋਖ ਸਿੰਘ ਪੂਰਨ ਧਿਆਏ। ਸੂਚਨਾ: ਗੰਗੂ ਸ਼ਾਹ ਦੀ ਗੱਦੀ ਪਿੰਡ ਦਾਊ ਤਹਿਸੀਲ ਖਰੜ ਜ਼ਿਲ੍ਹਾ ਅੰਬਾਲਾ ਵਿੱਚ ਹੈ। ਜੋ ਗੰਗੂ ਸ਼ਾਹੀਏ ਸਦਾਉਂਦੇ ਹਨ, ਇਹ ਪਹਿਲੋਂ ਗੜਸ਼ੰਕਰ ਦਾ ਰਹਿਣ ਵਾਲਾ ਸੀ ਅਤੇ ਵਪਾਰ ਲਾਹੌਰ ਕਰਦਾ ਸੀ। ਉੱਥੋਂ ਦਿਵਾਲੀਆ ਹੋ ਕੇ ਗੁਰੂ ਅਸੀਸ ਨਾਲ ਦਿੱਲੀ ਵਪਾਰ ਆਰੰਭਿਆ, ਫਿਰ ਉਜੜ ਕੇ ਚਰਨ ਸ਼ਰਨ ਆਇਆ ਅਤੇ ਕਾਲ ਕਰਕੇ ਨਾਮ ਨਾਲ ਰੰਗਿਆ ਗਿਆ। ਇਹ ਉੱਤਰ ਦੇ ਪਾਸੇ ਨਾਹਨ ਸਿਰਮੌਰ ਵੱਲ ਪ੍ਰਚਾਰ ਕਰਦਾ ਰਿਹਾ। ਇਸ ਦੇ ਵੰਸ਼ਜ ਵੀ ਚੰਗੇ ਹੋਏ। ਪੜੋਤਾ ਜਵਾਹਰ ਸਿੰਘ ਪ੍ਰਸਿੱਧ ਕਰਨੀ ਵਾਲਾ ਹੋਇਆ ਹੈ। 24ਵਾਂ ਹੈ ਪਤੀਵ੍ਰਤਾ। ਇੱਕ ਕਥਾ ਇਹ ਵੀ ਚਲੀ ਆਉਂਦੀ ਹੈ ਕਿ ਬਾਵਲੀ ਦੀ ਸੇਵਾ ਵਿੱਚ ਇੱਕ ਮਾਈ ਕਾਬਲ ਤੋਂ ਆ ਕੇ ਸੇਵਾ ਕਰਦੀ ਸੀ ਅਤੇ ਅਥਕ ਸੇਵਾ ਸਿਰੇ ਚਾੜਦੀ ਸੀ। ਕਿਸੇ ਕਿਸੇ ਵੇਲੇ ਸੇਵਾ ਕਰਦੀ ਹੱਥ ਨੂੰ ਇਉਂ ਉਲਾਰਦੀ ਸੀ ਜਿਵੇਂ ਕਿਸੇ ਪੀਂਘੇ ਨੂੰ ਹਲੋਰਾ ਦਿੰਦੀ ਹੈ। ਪਤਾ ਕਰਨ 'ਤੇ ਸੰਗਤਾਂ ਨੂੰ ਥਹੁ ਪਿਆ ਕਿ ਇਹ ਮਾਈ ਆਪਣੇ ਘਰ ਛੱਡ ਆਏ ਬੱਚੇ ਦੇ ਪੀਂਘੇ ਨੂੰ ਹੁਲਾਰਾ ਦਿੰਦੀ ਹੈ। ਵਧੇਰੇ ਥਹੁ ਪਿਆ ਕਿ ਇਹ ਪਤੀਵ੍ਰਤਾ ਹੈ, ਇਹ ਗੁਰਮੁਖ ਹੈ, ਇਹ ਨਾਮ ਰਸੀਆ ਬਿਰਤੀ ਅਰੂੜ ਵਾਲੀ ਮਾਈ ਹੈ, ਇਹਦਾ ਪਤੀ ਬੜਾ ਗੁਰਮੁਖ ਕਰਨੀ ਵਾਲਾ ਸਿੱਖ ਹੈ, ਇਹ ਬੀਬੀ ਉਸਨੂੰ ਗੁਰਮੁਖ ਅਤੇ ਪਰਮੇਸ਼ਰ ਭਾਵਨਾ ਨਾਲ ਸੇਵਦੀ ਹੈ ਅਤੇ ਇਸ ਸੇਵਾ ਕਰਕੇ ਨਾਮਦਾਨ ਪਾ ਕੇ ਆਤਮ ਆਰੂੜ ਅਵਸਥਾ ਵਿੱਚ ਹੋ ਗਈ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।